ਮਾਨਸ ਗ੍ਰੰਥ ਦੀ ਕਥਾ ਨੂੰ ਆਪ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਪ੍ਰਸੰਗ ਚੱਲ ਰਿਹਾ ਸੀ ਰਾਵਣ ਦਾ। ਪ੍ਰਸੰਗ ਇੱਥੋਂ ਤੱਕ ਪਹੁੰਚਿਆ ਹੈ ਕਿ ਜਦੋਂ ਤਿੰਨਾਂ ਭਰਾਵਾਂ ਨੇ ਬਹੁਤ ਵੱਡੀ ਬੰਦਗੀ ਕੀਤੀ, ਤਪ ਕੀਤਾ, ਤੇ ਫਿਰ ਬ੍ਰਹਮਾ ਜੀ ਪ੍ਰਗਟ ਹੋ ਗਏ। ਬ੍ਰਹਮਾ ਜੀ ਨੇ ਸਾਰਿਆਂ ਤੋਂ ਪਹਿਲਾਂ ਰਾਵਣ ਨੂੰ ਆਣ ਕੇ ਪੁੱਛਿਆ ਹੈ ਕਿ ਵਰਦਾਨ ਮੰਗ, ਤੇ ਰਾਵਣ ਨੇ ਆਖਿਆ ਹੈ ਕਿ ਬਾਂਦਰਾਂ ਤੇ ਮਨੁੱਖਾਂ ਤੋਂ ਇਲਾਵਾ ਹੋਰ ਕੋਈ ਮੈਨੂੰ ਮਾਰ ਨਾ ਸਕੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਏਵ ਮਸਤ ਤੁਮ ਬੜ ਤਪ ਕੀਨਾ, ਮੈਂ ਬ੍ਰਹਮਾ ਮਿਲ ਤੇ ਬਰ ਦੀਨਾ। ਹੁਣ ਇਹ ਸਾਰੀ ਜਿਹੜੀ ਕਥਾ ਹੈ ਇਹ ਸ਼ਿਵਜੀ ਜੀ ਪਾਰਵਤੀ ਨੂੰ ਸੁਣਾ ਰਹੇ ਨੇ। ਸ਼ਿਵਜੀ ਕਹਿੰਦੇ ਨੇ ਕਿ ਮੈਂ ਤੇ ਬ੍ਰਹਮਾ ਨੇ ਮਿਲ ਕੇ ਦੋਵਾਂ ਨੇ ਫਿਰ ਉਸ ਨੂੰ ਐਸਾ ਵਰਦਾਨ ਦਿੱਤਾ ਕਿ ਰਾਵਣ ਐਸਾ ਹੀ ਹੋਵੇਗਾ, ਜਿਹੜਾ ਤੂੰ ਵਰਦਾਨ ਮੰਗਿਆ ਉਹ ਤੈਨੂੰ ਵਰਦਾਨ ਉਹ ਤੇਰੀ ਮੰਗ ਪੂਰੀ ਹੋਵੇਗੀ। ਏਵ ਮਸਤ ਭਾਵ ਕਿਸੇ ਤਰ੍ਹਾਂ ਹੀ ਹੋਵੇਗਾ ਜਿਸ ਤਰ੍ਹਾਂ ਤੂੰ ਵਰਦਾਨ ਮੰਗਿਆ। ਤਪ ਕੀਤੇ ਤਿੰਨ ਪਾਈਆਂ ਪਾਰੀ, ਹੋਏ ਉਜਾਗਰ ਸ੍ਰਿਸ਼ਟੀ ਸਾਰੀ, ਗਿਆ ਵਿਦਾਤਾ ਉਹਨਾਂ ਕੋਲ, ਵਰ ਮੰਗੋ ਹੁਣ ਮੂੰਹ ਤੋਂ ਬੋਲ, ਹੱਥ ਬਨ ਬੋਲੇ ਸੀ ਦਸ ਸੀਸ, ਬਲ ਤਾਰੀ ਬਾਹਾਂ ਜਿਸ ਬੀਸ, ਕਿਹਾ ਮੂੰਹ ਸੁਣਨਾ ਜਗਦੀਸ, ਵਰ ਦੇਵੋ ਇਹ ਦਿਓ ਅਸੀਸ, ਬਾਂਦਰ ਮਾਨਸ ਤੋਂ ਹੀ ਮਰੀਏ, ਹੋਰ ਕਿਸੇ ਤੋਂ ਮੂਲ ਨ ਡਰੀਏ, ਏਵ ਮਸਤ ਐ ਤਪ ਤਾਰੀ, ਬਲ ਤਾਰੀ ਜੋਧਾ ਨਿਸਚਾਰੀ, ਸ਼ਿਵਾ ਕਿਹਾ ਸੁਣ ਗਿਰ ਜਾ ਪੋਲੀ, ਮੈਂ ਬ੍ਰਹਮੇ ਵਰ ਪਾਏ ਚੋਲੀ। ਕਹਿੰਦੇ ਨੇ ਕਿ ਇਸ ਪ੍ਰਕਾਰ ਦੇ ਨਾਲ ਮੈਂ ਸ਼ਿਵ ਜੀ ਕਹਿੰਦੇ ਨੇ ਕਿ ਮੈਂ ਤੇ ਬ੍ਰਹਮਾ ਨੇ ਦੋਵਾਂ ਨੇ ਰਾਵਣ ਦੀ ਚੋਲੀ ਦੇ ਵਿੱਚ ਇਹ ਵਰਦਾਨ ਪਾ ਦਿੱਤਾ, ਇਹ ਵਰਦਾਨ ਉਸ ਨੂੰ ਦੇ ਦਿੱਤਾ। ਪੌਣ ਪ੍ਰਭ ਕੁੰਭ ਕਰਨ ਪਹਿ ਗਇਓ, ਤੇਹ ਬਿਲੋਕ ਮਨ ਬਿਸਮੈ ਪਾਇਓ। ਇਸ ਤੋਂ ਬਾਅਦ ਦੇ ਵਿੱਚ ਜਿਹੜੇ ਬ੍ਰਹਮਾ ਜੀ ਸੀ ਉਹ ਕੁੰਭ ਕਰਨ ਦੇ ਲਾਗੇ ਗਏ ਨੇ, ਤੇ ਜਦੋਂ ਕੁੰਭ ਕਰਨ ਨੂੰ ਉਹਨਾਂ ਨੇ ਜਾ ਕੇ ਵੇਖਿਆ ਤੇ ਬ੍ਰਹਮਾ ਜੀ ਬਹੁਤ ਹੀ ਜ਼ਿਆਦਾ ਹੈਰਾਨ ਹੋਏ। ਜਿਉਂ ਇਹ ਖਲ ਨਿਤ ਕਰ ਬਿਆਹਾਰ, ਹੋ ਇਹ ਸਭ ਉਜਾਰ ਸੰਸਾਰ। ਬ੍ਰਹਮਾ ਜੀ ਨੇ ਸੋਚਿਆ ਕਿ ਜੇ ਇਹ ਦੁਸ਼ਟ ਕੁੰਭ ਕਰਨ ਹਮੇਸ਼ਾ ਨਿਤ ਖਾਏਗਾ ਤਾਂ ਸਾਰੇ ਦਾ ਸਾਰਾ ਸੰਸਾਰ ਇਹ ਥੋੜੇ ਸਮੇਂ ਦੇ ਵਿੱਚ ਹੀ ਉਜਾੜ ਦੇਵੇਗਾ। ਐਸਾ ਬ੍ਰਹਮਾ ਜੀ ਨੇ ਜਾ ਕੇ ਦੇਖਿਆ। ਕੁੰਭ ਕਰਨ ਦੇ ਆਇਆ ਪਾਸ, ਬ੍ਰਹਮੇ ਦੇ ਮਨ ਖੌਫ ਹਿਰਾਸ, ਜੇ ਇਹ ਨਿਤ ਪ੍ਰਤੀ ਕਰੇ ਆਹਾਰ, ਉਜੜੇਗਾ ਛੇਤੀ ਸੰਸਾਰ, ਇਸ ਮੂਰਖ ਦਾ ਜੋ ਹੈ ਖਾਣਾ, ਇਸਨੇ ਸ਼ੀਘਰ ਜਗਤ ਮੁਕਾਣਾ, ਕਰੇ ਉਜਾੜਾ ਵਿੱਚ ਸੰਸਾਰ, ਕੀ ਕਰੀਏ ਹੁਣ ਇਸ ਵਿਚਾਰ, ਭਾਵ ਕੇ ਹੁਣ ਕੀ ਕੀਤਾ ਜਾਵੇ, ਜੇਕਰ ਇਹ ਹਮੇਸ਼ਾ ਖਾਂਦਾ ਰਿਹਾ ਤੇ ਫਿਰ ਤੇ ਇਹ ਉਜਾੜਾ ਪਾ ਦੇਗਾ। ਬ੍ਰਹਮਾ ਜੀ ਨੇ ਵਿਚਾਰਿਆ। ਸਾਰਦ ਪ੍ਰੇਰ ਤਾਸ ਮਤ ਫੇਰੀ, ਮਾਂਗਿਸ ਨੀਂਦ ਮਾਸ ਛੱਟ ਕੇਰੀ। ਤੇ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਫਿਰ ਜਿਹੜੀ ਸਰਸਵਤੀ ਸੀ ਉਸ ਨੂੰ ਪ੍ਰੇਰਿਆ ਬ੍ਰਹਮਾ ਜੀ ਨੇ, ਤੇ ਸਰਸਵਤੀ ਨੇ ਉਹਦੀ ਬੁੱਧੀ ਨੂੰ ਐਸਾ ਫਿਰਾ ਦਿੱਤਾ ਕਿ ਜਿਸ ਕਾਰਨ ਦੇ ਕਰਕੇ ਜਦੋਂ ਬ੍ਰਹਮਾ ਜੀ ਨੇ ਆਖਿਆ ਕਿ ਵਰਦਾਨ ਮੰਗ ਤੇ ਕੁੰਭ ਕਰਨ ਨੇ ਵਰਦਾਨ ਦੇ ਵਿੱਚ 6 ਮਹੀਨੇ ਸੁੱਤਾ ਰਵਾਂ, ਨੀਂਦ ਦਾ ਵਰਦਾਨ ਹੀ ਮੰਗਿਆ। ਗਏ ਬਿਸ਼ਨ ਪਾਸ ਪੁਨ ਕਹਿਓ ਪੁੱਤਰ ਬਾਰੇ ਮਾਂਗ, तेह मांग्यो भगवंत पद कमल अमल अनुराग। वरदान जो रावण ने मंगया सी ओ भी दे दिता, ते फिर कुंभकर्ण नु आख्या के तू वरदान मंग, ते उन्ने नींद मंग ले 6 महीने दे। इस तों बाद ब्रह्मा जी फिर तीसरे भरा विभीषण दे कोल जदों पहुंचे ते कहिंदे ने ब्रह्मा जी हे पुत्तर वर मंग। उसने फिर भगवान दे चरण कमलां दे नाल निर्मल प्रेम ही मंगया, पाप के उन्ने चरणा कमलां दी प्रीति मंगी। तेना दे बार ब्रह्म सिदाए हर्षित ते अपने गृह आए। इस प्रकार दे नाल तुलसी दास जी लिखते ने कि तिना भरावां नू वरदान दे के ब्रह्मा जी ब्रह्म लोक दे विच जा पहुंचे, ते दूजे पासे खुशी नू तारण करके ए तिने भरा अपने घर वापस परत आए। निज माया संग मत उलटाई उस पासों फिर मंग मंगाई, नींद दियो छे नींद दियो जी 6 महीने इको रीज या साडे सीने, गए जा फिर बभीखण कोल वर मंग तपिया पुत्र बोल, बख्शो चरण कमल दा प्यार वारा चरणो सब संसार, वर बख्शे ब्रह्म लोक पधारे राक्ष अपने करे सिधारे। कुंभकर्ण ने नींद दा वरदान मंगया, ओनू वरदान दिता, दूजे पासे चरण कमलां दा प्यार विभीषण ने मंगया ते ओनू वरदान दे के ब्रह्मा जी ब्रह्म लोक पहुंचे, ते दूजे पासे ए आपो अपने घरे पहुंचे। मैं तन जा मन दोदर नामा परम सुंदरी नार ललामा। एक मैं ना दा दानव सी, ओदी पुत्री दा नाम सी मंदोदरी, जेड़ी के बहुत सुंदर सी ते सारियां सोनिया इस्त्रियां दे विच्चों उत्तम सी। सोए मैं दीन रावण आनी होए जात तान पत जानी। ते जेड़ा मैं ना दा दानव सी उसनू पता लग गया कि रावण ने आखिरकार राक्षसां दा राजा बनना है, इस करके उन्हें अपनी पुत्री मंदोदरी दा जिहड़ा व्याह सी उह रावण दे नाल कर दिता। हर्षित भयो नार पल पाई पुण दो बंद ब्याहिस जाई। जदों रावण दा व्याह मंदोदरी दे नाल हो गया ते चंगी वधिया इस्त्री दी प्राप्ति करके रावण बहुत खुश होया। इस तों बाद उन्ने अपने दोवां छोटियां भरावां दा जिहड़ा व्याह सी ओह वी कर दिता। इस प्रकार दे नाल वापरिया हरपाल सिंह जी बेदी इस प्रकार दे नाल बयान करदे ने। मैं वाना दी कुल विच तनिया रूपवान मदोदरी मदोदरी कन्या परम सुंदरी शुभ गुण नारी नारी नारा विच शिंगारी। मैं वाना ए सोच विचार होवेगा कुल दा सरदार नाल उस दे वरी व्याही फेर व्याहे दोनों पाई। पाव के हुण जेड़ा मदोदरी दा पिता है हुण मंदोदरी भी इस नू लिखिया गया है ते मदोदरी भी इस नू आख्या जांदा है। दूजे पासे जेड़ा एदा पिता है इनू मैं भी आख्या जांदा है ते इस नू मैं वाना भी आख्या जांदा है। मंदोदरी दा जिक्र कीता है तुलसी दास ने के मंदोदरी नाम सी, ते दूजे पासे हरपाल सिंह जी बेदी टिप्पी तों बगैर मदोदरी नाम लिखदे ने। इसे प्रकार दे नाल मैं नाम एदे पिता दा तुलसी दास जी लिख रहे ने ते मैं वाना नाम हरपाल सिंह बेदी ने बयान कीता है। पाव के मंदोदरी दे पिता नू पता लग गया कि ते सरदार बनना है सारिया राक्षसां दा, इस करके उन्ने व्याह कर दिता। इस तों बाद रावण ने अपने दोवां छोटियां भरावां दा भी व्याह कर दिता। गिर तेरे कूट एक सिंध मजारी बेद निर्मत दुर्गम अत पारी। समुद्र दे विचकार ब्रह्मा दे वल्लों बनाया होया एक त्रिकूट नां दा बहुत वड्डा पारी ते दुर्गम पहाड़ सी। सोए मैं दानव बहुत संवारा कनक कचत मन पावन अपारा। ते जिहड़ा मैं दानव सी ओने उस नूं बहुत ही ज्यादा सजाया। उदे विच मणियां दे नाल जड़े होए सोने ते अनेक महल बने होए सन। भोगावत जस एह कुल बासा अमरावत जस सकर निवासा। जिहो जिही पताल लोक दे विच नाग वंश दे रहन दे लई भोगावती पुरी बनाई गई है, इसे प्रकार दे नाल इंद्र दे रहन दे वास्ते स्वर्ग दे विच अमरापुरी बनाई गई है, इस प्रकार दी पाव के ओदी वड्डी शोभा सी। तिन ते यदक रमै यत बंका जग बख्यात नाम तेहे लंका। ग्रंथाकार तुलसीदास जी लिखदे ने के भोगावती पुरी तों ते अमरापुरी तो भी ए ज्यादा वधेरे सोहनी नगरी सी, बहुत बंकी सी। इस दा नाम लंका करके जगत दे विच प्रसिद्ध है, पाप के ओ लंका नगरी सी। त्रिकूट पर्वत विच सागर किला उसते जगत उजागर। मैं वाना ने लिया सवार राज भवन इस दे विच कार कंचन हीरे लाल जड़ाए मोती मणिया माणक लाए। भोगावती पुरी जिस नाम इंद्रपुरी तो वद अभिराम कंचन गढ़ रावण दा बंका नाम इस दा होया लंका। इस दा नाम पाव के लंका होया। खाई सिद्ध गमीर यत चारों दिस फिर आव कनक कोट मन खचत दृढ़ बारन न जाए बनाव। ग्रंथाकार तुलसीदास जी लिखदे ने कि उस नूं लंका नूं चारे पासिओं समुद्र दी जिहड़ी डूंगी खाई है ओह घेरदी सी। इस तों इलावा मणियां दे नाल जड़े होए सोने दे दृढ़ किले दी बनावट दा वर्णन किसे भी प्रकार दे नाल कीता नहीं जा सकदा। इस प्रकार दे नाल तुलसीदास जी बयान करदे ने। इस तों इलावा आसा राग दे विच आदि बाणी दे विच भी पाठ आउंदा है, लंका सा कोट समुंद सी खाई तेह रावण कर खबर न पाई। पाव के लंका वर्गा करड़ा जड़ा किला है ओ किते वेखण दे विच नहीं मिलदा, ते समुंदर वर्गी पाव के खाई सी ओदे आले दुआले इस जगह दे उत्ते भी चारे पासे समुंदर दी डूंगी खाई दा जड़ा बयान है ओ कीता है तुलसीदास जी ने। ते जेड़ी दृढ़ता सोने दे किले दी बनावट सी ओदा कवि जी लिखदे ने के वर्णन ही नहीं हो सकदा। हर प्रेरत जेह कल्प जोए जात तना पत होए सूर प्रतापी अतल बल दल समेत बस सोए। इस तों इलावा भगवान दी जिहड़ी प्रेरणा है उस दे नाल जिस समय दे विच जो भी राक्षसां दा राजा बनदा है ओ सूरवीर प्रतापी महाबलवान ते सेना दे समेत उसे पुरी दे विच ही निवास करदा है, उत्थे ही वसदा है। खाइयां ए संगबीर सन चारों देश महान खाइयां ए संगबीर सन चारों दिशा महान वेखे कोई ना इस वल खाइयां इस गंभीर सन चारों दिशा महान वेखे कोई ना इस वल नाग कुलां दी शान नागे अत बलवान सन जबर जंग मैदान मारे देवी देवते चुन चुन पट जवान मणियां लाल जवाहर लख कंचन जड़त जड़ाए रीझां लाला इन्हां ने पक्के किले बनाए नेत रब दी नाल जो सूर बीर सिरताज ओयो लंका निवास रख करदा सी जग राज। पाव के ए जड़ा किला है ए ਕਿਸੇ ਹੋਰ ਨੇ ਬਣਾਇਆ ਸੀ ਭਾਵ ਕੇ ਲੰਕਾ ਤੇ ਪਹਿਲਾਂ ਕੋਈ ਹੋਰ ਰਹਿੰਦਾ ਸੀ ਤੇ ਬਾਅਦ ਦੇ ਵਿਚ ਰਾਵਣ ਨੇ ਉਸ ਦੇ ਉੱਤੇ ਕਬਜ਼ਾ ਕੀਤਾ। ਅਗਲੇ ਇਤਿਹਾਸ ਦੇ ਵਿਚ ਇਸ ਗੱਲ ਦਾ ਖੁਲਾਸਾ ਹੋ ਜਾਵੇਗਾ। ਰਹੇ ਤਹਾਂ ਨਿਸਚਰ ਭਟ ਪਾਰੇ ਤੇ ਸਭ ਸੁਰਨ ਸਮਰ ਸੰਗਾਰੇ। ਕਵੀ ਜੀ ਬਿਆਨ ਕਰਦੇ ਨੇ ਕਿ ਪਹਿਲਾਂ ਉੱਥੇ ਬਹੁਤ ਵੱਡੇ ਵੱਡੇ ਰਾਕਸ਼ ਰਹਿੰਦੇ ਸਨ। ਉਹਨਾਂ ਸਾਰਿਆਂ ਨੇ ਦੇਵਤਿਆਂ ਦੇ ਨਾਲ ਉਹਨਾਂ ਸਾਰਿਆਂ ਨੂੰ ਦੇਵਤਿਆਂ ਨੇ ਯੁੱਧ ਕਰਕੇ ਮਾਰ ਕੇ ਮੁਕਾ ਦਿੱਤਾ ਸੀ। ਆਵ ਤਾਂ ਰਹਿ ਸਕਰ ਕੇ ਪ੍ਰੇਰੇ ਰਚਕ ਕੋਟ ਜਛ ਪਤ ਕੇਰੇ। ਤੇ ਇਸ ਵੇਲੇ ਉਥੇ ਇੰਦਰ ਦੀ ਪ੍ਰੇਰਣਾ ਦੇ ਨਾਲ ਜਿਹੜੇ ਜਛ ਪਤੀ ਨੇ 1 ਕਰੋੜ ਰੱਖਿਆ ਕਰਨ ਦੇ ਵਾਸਤੇ ਰੱਖਿਅਕ ਰਹਿੰਦੇ ਸਨ। ਦਸ ਮੁਖ ਕਤੋਂ ਖਬਰ ਅਸ ਪਾਈ ਸੇਨ ਸਾਜ ਗੜ ਕੇ ਰਸ ਜਾਈ। ਤੇ ਰਾਵਣ ਨੂੰ ਕਿਸੇ ਪਾਸਿਓਂ ਐਸੀ ਖਬਰ ਮਿਲ ਗਈ ਹੈ ਕਿ ਦੇਵਤੇ ਇੰਦਰ ਦੇ ਜਿਹੜੇ ਜੱਛ ਨੇ ਉਹ ਉੱਥੇ ਰਹਿੰਦੇ ਨੇ। ਤੇ ਫਿਰ ਰਾਵਣ ਨੇ ਆਪਣੀ ਸੈਨਾ ਸਜਾ ਕੇ ਕਿਲੇ ਨੂੰ ਜਾ ਕੇ ਘੇਰਾ ਪਾ ਲਿਆ। ਦੇਖ ਬਿਕਟ ਪਟ ਬੜ ਕਟਕਾਈ ਜੱਛ ਜੀਵ ਲੈ ਗਏ ਪਰਾਈ। ਤੇ ਉਸ ਵੇਲੇ ਰਾਵਣ ਦੀ ਵੱਡੀ ਸੈਨਾ ਨੂੰ ਭਿਆਨਕ ਨੂੰ ਦੇਖ ਕੇ ਜਿਹੜੇ ਜੱਛ ਸੀ ਉਹ ਬਹੁਤ ਜਿਆਦਾ ਡਰ ਗਏ ਤੇ ਆਪਣੀਆਂ ਜਾਨਾਂ ਬਚਾ ਕੇ ਉਥੋਂ ਦੌੜ ਗਏ ਭਾਵ ਕੇ ਰਾਵਣ ਦਾ ਉਹਨਾਂ ਨੇ ਕਿਸੇ ਪ੍ਰਕਾਰ ਦੇ ਨਾਲ ਸਾਹਮਣਾ ਨਾ ਕੀਤਾ। ਰਹਿਣ ਲੰਕ ਵਿਚ ਦਾਨ ਵਪਾਰੇ ਜਿਨ੍ਹਾਂ ਨੇ ਦੇਵ ਸੰਘਾਰੇ ਚੁਣ ਚੁਣ ਮਾਰੇ ਹੁਣ ਸੀ ਜ਼ੋਰ ਇੰਦਰ ਨੇ ਪਾ ਕੇ ਜਕਸ਼ ਕੁਬੇਰ ਕਰਾਰੇ ਭੇਜੇ ਸਾਰੇ। ਦਹਿਸਰ ਨੂੰ ਇਹ ਮਿਲੀ ਖਬਰ ਜਾਂ ਕੀਤੀ ਚੱਟ ਤਿਆਰੀ ਸੈਨਾ ਪਾਰੀ ਲੈ ਚੜਿਆ ਉਹ ਲੰਕ ਬੰਕ ਵੱਲ ਕੇਰੀ ਖਲਕਤ ਸਾਰੀ ਦੁਨੀਆ ਮਾਰੀ ਭੱਜ ਉੱਠੇ ਜਾਂ ਜਕਸ਼ ਕੁਬੇਰੀ ਇੰਦਰ ਦੇ ਭਜਵਾਏ ਜਾਨ ਬਚਾਏ। ਉਸ ਵੇਲੇ ਇੰਦਰ ਦੇ ਜਿਹੜੇ ਜੱਛ ਸੀ ਉਹ ਆਪਣੀਆਂ ਜਾਨਾਂ ਬਚਾ ਕੇ ਉਥੋਂ ਦੌੜ ਗਏ ਰਾਵਣ ਦਾ ਸਾਹਮਣਾ ਨਾ ਕੀਤਾ। ਫਿਰ ਸਭ ਨਗਰ ਦਸਾਨਣ ਦੇਖਾ ਗਯੋ ਸੋਚ ਸੁਖ ਭਯੋ ਬਸੇਖਾ। ਇਸ ਤੋਂ ਬਾਅਦ ਰਾਵਣ ਨੇ ਘੁੰਮ ਕੇ ਉਹ ਸਾਰੇ ਦਾ ਸਾਰਾ ਨਗਰ ਵੇਖਿਆ ਤੇ ਫਿਰ ਉਸ ਰਾਵਣ ਦੀ ਸਾਰੀ ਚਿੰਤਾ ਦੂਰ ਹੋ ਗਈ ਹੈ ਕਿਉਂਕਿ ਉਹ ਆਪਣੇ ਰਹਿਣ ਦੇ ਵਾਸਤੇ ਕੋਈ ਪੱਕੀ ਜਗ੍ਹਾ ਲੱਭ ਰਿਹਾ ਸੀ। ਉਹ ਜਗ੍ਹਾ ਉਸ ਨੂੰ ਇਸ ਵੇਲੇ ਲੱਭ ਰਹੀ ਸੀ। ਇਸ ਕਰਕੇ ਚਿੰਤਾ ਰਾਵਣ ਦੀ ਦੂਰ ਹੋ ਗਈ ਤੇ ਬੜਾ ਖੁਸ਼ ਹੋਇਆ। ਸੁੰਦਰ ਸਹਸ ਅਗਮ ਅਨੁਮਾਨੀ ਕੀਨ ਤਹਾਂ ਰਾਵਣ ਰਾਜ ਤਾਨੀ। ਤੇ ਫਿਰ ਉਸ ਪੁਰੀ ਨੂੰ ਸੁਭਾਵਕ ਤੌਰ ਤੇ ਹੀ ਬੜਾ ਸੋਹਣਾ ਅਤੇ ਦੁਰਗਮ ਭਾਵ ਕੇ ਜਿੱਤਿਆ ਨਾ ਜਾਣ ਵਾਲਾ ਸਮਝ ਕੇ ਰਾਵਣ ਨੇ ਉਸ ਨੂੰ ਆਪਣੀ ਰਾਜਧਾਨੀ ਬਣਾ ਲਿਆ ਲੰਕਾ ਨੂੰ। ਜਿਹ ਜਸ ਜੋਗ ਬਾਂਟ ਗ੍ਰਹਿ ਦੀਨੇ ਸੁਖੀ ਸਕਲ ਰਜਨੀਚਰ ਕੀਨੇ। ਇਸ ਤੋਂ ਬਾਅਦ ਰਾਵਣ ਨੇ ਜੋ ਜਿਸ ਯੋਗ ਸੀ ਉਹਨੂੰ ਉਹ ਜਿਹਾ ਘਰ ਵੰਡ ਕੇ ਤੇ ਰਾਵਣ ਨੇ ਸਾਰਿਆਂ ਰਾਕਸ਼ਾਂ ਨੂੰ ਪੂਰੇ ਪ੍ਰਕਾਰ ਦੇ ਨਾਲ ਸੁਖੀ ਕਰ ਦਿੱਤਾ। ਇਸ ਨਗਰੀ ਨੂੰ ਵੇਖ ਵੇਖ ਕੇ ਰਾਵਣ ਮਨ ਵਿੱਚ ਮੱਚੇ ਖੁਸ਼ ਹੋ ਨੱਚੇ ਤਖਤ ਤਾਜ ਫਿਰ ਲੈ ਲੈ ਤਖਤ ਤਾਜ ਫਿਰ ਲੈ ਕੇ ਇੱਥੇ ਮੋਇਆ ਮੋ ਮਾਇਆ ਵਿਚ ਰਚੇ ਖਪ ਖਪ ਪੱਚੇ ਵਿਚ ਲੰਕਾ ਦੇ ਰਾਕਸ਼ ਕੁਲ ਨੂੰ ਰਾਵਣ ਫੇਰ ਵਸਾਇਆ ਡੇਰਾ ਲਾਇਆ ਜੋ ਸੀ ਜਿਸ ਦੇ ਯੋਗ ਟਿਕਾਣਾ ਉਸ ਵਿਚ ਉਹਨੂੰ ਟਿਕਾਇਆ ਜੋ ਮਨ ਪਾਇਆ ਜੋ ਦੌਲਤ ਸੀ ਹੱਥ ਵਿਚ ਆਈ ਰਾਵਣ ਵੰਡ ਦਿਖਾਈ ਮੌਜ ਉਡਾਈ। ਇਸ ਪ੍ਰਕਾਰ ਦੇ ਨਾਲ ਰਾਵਣ ਨੇ ਆਪਣੇ ਨਾਲ ਦੇ ਰਾਕਸ਼ਾਂ ਨੂੰ ਵੀ ਚੰਗੀ ਜਗ੍ਹਾ ਦੇ ਉੱਤੇ ਨਿਵਾਸ ਦੇ ਕੇ ਉਹਨਾਂ ਨੂੰ ਪ੍ਰਸੰਨ ਕਰ ਦਿੱਤਾ ਖੁਸ਼ ਕਰ ਦਿੱਤਾ।
ਇੱਕ ਬਾਰ ਕੁਬੇਰ ਪਰਤਾਵਾ
पुष्पक जान जीत लै आवा। इस तो बाद ग्रंथाकार तुलसी दास जी बयान करदे ने, एक समय उन्हें कुबेर दे उते जाके हमला कर दिता, जिस कुबेर नु धन दा देवता मन्या जांदा है। पुष्पक जान जीत लै आवा ते कुबेर दे कोलों पुष्पक विमान जित के रावण लै आया। दिल करड़ा ते पक्का इरादा, लै कुबेर वल चढ़िया, गुस्सा गुस्से सड़िया, मारो मार करे उठ तावे, रता नारा विच अड़िया, जाके लड़िया, पुष्प विमान जित लै आया, मार मार खल लाही एस कसाई, लुटे जक्ष पलक विच इसने, एक ना अड़िया आई जिंद बचाई। पाव के कबीर दे उत्ते भी जाके जित दी प्राप्ति कर ली, उदे तो जड़ा पुष्प विमान है वो खो के लै। कौतक ही कैलाश पुन लीनस जाए उठाए, मनो तौल निज बाहु बल चला बहुत सुख पाए। इस तो बाद उन्ने खेड़ खेड़ दे विच ही जाके जड़ा कैलाश पहाड़ है ओनु उपर चुक लिया, मानो कि अपनिया बाहां दे बल दे नाल ओनु तोल दिता ते बहुत सुख पा के फिर उथों चला गया। इना रावण बली सी। सुख संपत सुत सेन सहाई, जय प्रताप बल बुद्ध बढ़ाई। सुख संपत्ति पुत्र सेना सहायक, जय प्रताप बल ते बुद्धि बहुत ही ज्यादा एदी वधी। नित नूतन सब बाढ़त जाई, जिम प्रत लाभ लोभ अद काई। ग्रंथाकार तुलसी दास जी बयान करदे ने कि वड्याई दे विच नित नवे तो नवा वादा हुंदा गया। कवि जी प्रमाण देंदे ने कि जिस तरह हर लाभ तो बाद लोभ ज्यादा मनुख दे मन दे विच वादा जांदा है, इसे प्रकार दे नाल ज्यादा हर समय दे उते लाभ रावण नू मिलदा सी। जिवें जिवें लाभ दी प्राप्ति हुंदी सी तिवें तिवें रावण दे मन दा हंकार वादा जा रहा सी। चढ़िया फेर कैलाश ते दैसर खेल, अजब वरताया मन विच आया, चुकिया चोज करन नू पर्वत, हथ पुर चुक विखाया, यच रज माया, सुख संपत सुत सैन जगत दे, इस नू मिले कनेरे वड्डे वडेरे, लोक लहर हलकाया कीता, पै गया विच हनेरे सांझ सवेरे। पाव के लोभ दी लहर ने इन्ना ज्यादा इस नू हलका दिता के सांझ सवेरे पाव के सवेर दे मौके दे विच ही ए हौली हौली हनेरे दे विच अग्यानता दे विच डिगदा गया। अत बल कोंब करन आस प्राता, जेह कहो नहीं प्रवता जग जाता। इस तो अलावा महान बलवान कुंभ करन वर्गा इस रावण दा भरा सी, जिस दी टक्कर दा योदा संसार दे विच अजे तक पैदा ही नहीं सी होया। करै पान सुवै छट मासा, जागत होए तिहुं पुर त्रासा। जड़ा कुंभ करन है ओ शराब पी के 6 महीने सुत्ता रहिंदा सी, क्योंकि 6 महीने सौण दा वरदान उन्ने ब्रह्मा तो मंगया सी, ते जदों जागदा सी कुंभ करन ते फिर उस वेले तिन्ना लोकां दे विच तहलका मच जांदा सी। जौ दिन प्रति आहार कर सोई, बिसव बेग सब चौपट होई। ग्रंथाकार तुलसी दास जी बयान करदे ने कि जेकर कुंभ करन हर रोज भोजन करदा ता सारा संसार बड़ी छेती जल्दी ही ओ चौपट कर देंदा, इन्ना ज्यादा ओ खांदा सी जदों 6 महीनों तो बाद ओ उठदा सी। कुंभ करन जो पाई इसदा, योदा सी अत पारी ते बलकारी, दूजा इस दे नाल दा योदा, ना जमया संसारी भयंकर पारी, पिए शराब समे 6 माही, ਉੱਠੇ ਤਾਂ ਜੱਗ ਮੁਕਾਵੇ ਦੁਨੀਆ ਖਾਵੇ ਜੋ ਆਵੇ ਇਸ ਸਾਵੇ ਬਾਵਾ ਝੱਟ ਪੇਟ ਵਿੱਚ ਪਾਵੇ ਹਜ਼ਮ ਕਰਾਵੇ ਜੇਕਰ ਸਦਾ ਜਾਗਦਾ ਰਹਿੰਦਾ ਦੁਨੀਆ ਝੱਟ ਮੁਕਾਉਂਦਾ ਪੇਟ ਵਿੱਚ ਪਾਉਂਦਾ ਭਾਵ ਜੇ ਹਮੇਸ਼ਾ ਹੀ ਕੁੰਭਕਰਨ ਜਾਗਦਾ ਰਹਿੰਦਾ ਤੇ ਦੁਨੀਆ ਨੂੰ ਬੜੀ ਛੇਤੀ ਹੀ ਉਹ ਮਾਰ ਕੇ ਮੁਕਾ ਦਿੰਦਾ ਆਪਣੇ ਪੇਟ ਦੇ ਵਿੱਚ ਪਾ ਲੈਂਦਾ ਸਮਰ ਤੀਰ ਨਹੀਂ ਜਾਏ ਬਖਾਨਾ ਤੇ ਸਮ ਅਮਤ ਤੀਰ ਬਲਵਾਨਾ ਪਰ ਕੁੰਭਕਰਨ ਬਹੁਤ ਹੀ ਜਿਆਦਾ ਧੀਰਜ ਵਾਲਾ ਸੀ ਰਣ ਦੇ ਵਿੱਚ ਟਿਕ ਕੇ ਖਲੋਣ ਵਾਲਾ ਸੀ ਭਾਵ ਕੇ ਕੁੰਭਕਰਨ ਦੇ ਬਰਾਬਰੀ ਦਾ ਹੋਰ ਕੋਈ ਨਹੀਂ ਸੀ ਇਸ ਤੋਂ ਇਲਾਵਾ ਲੰਕਾ ਦੇ ਵਿੱਚ ਅਸੰਖਾਂ ਕੁੰਭਕਰਨ ਵਰਗੇ ਜਿਹੜੇ ਸੂਰਮੇ ਨੇ ਉਹ ਰਹਿੰਦੇ ਸਨ ਬਾਰਦ ਨਾਦ ਜੇਠ ਸੁਤ ਤਾਸੂ ਭਟਮ ਪ੍ਰਥਮ ਲੀਕ ਜਗ ਜਾਸੂ ਇਸ ਤੋਂ ਇਲਾਵਾ ਮੇਘਨਾਦ ਰਾਵਣ ਦਾ ਸਾਰਿਆਂ ਤੋਂ ਵੱਡਾ ਪੁੱਤਰ ਸੀ ਜਿਸ ਦੀ ਸੰਸਾਰ ਦੇ ਯੋਧਿਆਂ ਦੇ ਵਿੱਚ ਪਹਿਲੀ ਥਾਂ ਮੰਨੀ ਜਾ ਸਕਦੀ ਜੇ ਨਾ ਹੋਏ ਰਨ ਸਨਮੁਖ ਕੋਈ ਸੁਰਪੁਰ ਤਿਨ ਪਰਾਵਨ ਹੋਈ ਭਾਵ ਕੇ ਮੇਘਨਾਦ ਦਾ ਜਿਹੜਾ ਸਾਹਮਣਾ ਹੈ ਉਹ ਵੀ ਕੋਈ ਕਰ ਨਹੀਂ ਸੀ ਸਕਦਾ ਯੁੱਧ ਭੂਮੀ ਦੇ ਵਿੱਚ ਕੋਈ ਉਹਦੇ ਸਾਹਮਣੇ ਨਹੀਂ ਸੀ ਟਿਕਦਾ ਜਿਹਦੇ ਡਰ ਦੇ ਨਾਲ ਸਵਰਗ ਦੇ ਵਿੱਚ ਨਿੱਤ ਭਗਦੜ ਮੱਚੀ ਰਹਿੰਦੀ ਸੀ ਮੇਘਨਾਦ ਇੰਨਾ ਵੱਡਾ ਇੰਨਾ ਵੱਡਾ ਸੂਰਮਾ ਸੀ ਇਸ ਸਮ ਬਲੀ ਬਹਾਦਰ ਯੋਧਾ ਨਾ ਕੋਈ ਨਜ਼ਰੀਆਂ ਦਾ ਫਰਸ਼ ਹਿਲਾਂਦਾ ਜੇਠਾ ਸੁਤ ਸੀ ਮੇਘਨਾਦ ਉਸ ਯੋਧਾ ਵੱਡ ਮਹਾਨੀ ਅਤੇ ਗੁਮਾਨੀ ਸਮਝਵਾਨ ਜੰਗੀ ਬਲ ਤਾਰੀ ਪ੍ਰਥਮ ਲੀਕ ਜਗ ਜਾਨੀ ਦੁਨੀਆ ਮਾਨੀ ਕੋਈ ਨਾ ਇਸ ਸਮ ਦੇਵ ਦਨਜ ਵਿਚ ਸੂਰਾ ਬਲੀ ਕਰਾਰਾ ਯੋਧਾ ਪਾਰਾ ਇਹ ਕਰਾਰਾ ਯੋਧਾ ਸੀ ਮੇਘਨਾਦ ਕਿਸੇ ਵੀ ਦੈਂਤ ਦੇ ਵਿਚ ਤੇ ਕਿਸੇ ਵੀ ਦੇਵਤੇ ਦੇ ਵਿਚ ਇੰਨਾ ਸਾਹਸ ਨਹੀਂ ਸੀ ਕਿ ਮੇਘਨਾਦ ਦਾ ਉਹ ਸਾਹਮਣਾ ਕਰ ਸਕੇ ਕਮਖ ਅਕੰਪਣ ਕੁਲ ਸਰਦ ਤੂਮ ਕੇਤ ਯਤ ਕਾਏ ਏਕ ਜਗ ਜੀਤ ਸਕ ਏਸੇ ਸੁਪਟ ਨਿਕਾਏ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਦੁਰਮੁਖ ਅਕੰਪਣ ਵਜਰ ਦੰਤ ਇਸ ਤੋਂ ਇਲਾਵਾ ਧੂਮ ਕੇਤ ਤੇ ਅਤਕਾਏ ਐਸੇ ਹੋਰ ਅਨੇਕ ਯੋਧੇ ਸਨ ਜਿਹੜੇ ਕਿ ਇਕੱਲੇ ਹੀ ਸਾਰੇ ਸੰਸਾਰ ਨੂੰ ਜਿੱਤਣ ਦੀ ਸਮਰੱਥਾ ਰੱਖਦੇ ਸਨ ਅਤਕਾਏ ਵੀ ਇੱਕ ਪੁੱਤਰ ਸੀ ਰਾਵਣ ਦਾ ਭਾਵ ਕਿ ਇਹਨਾਂ ਦੇ ਵਿੱਚ ਇੰਨੀ ਸਮਰੱਥਾ ਸੀ ਕਿ ਜਿੰਨੇ ਮੈਂ ਨਾਮ ਗਿਣੇ ਨੇ ਇਹ ਇਕੱਲੇ ਹੀ ਪੂਰੀ ਦੁਨੀਆ ਨੂੰ ਜਿੱਤਣ ਦੀ ਸਮਰੱਥਾ ਰੱਖਦੇ ਸਨ ਕਮਖ ਅਕੰਪਣ ਬਜਰਵੰਤ ਧੂਮ ਕੇਤ ਅਤਿਕਾਏ ਜੇਤੂ ਸਭ ਸੰਸਾਰ ਦੇ ਯੋਧੇ ਲੱਖ ਵਸਾਏ ਭਾਵ ਕੇ ਲੱਖਾਂ ਐਸੇ ਯੋਧੇ ਸਨ ਪਰ ਉਹਨਾਂ ਦੇ ਵਿੱਚੋਂ ਪ੍ਰਮੁੱਖ ਇਹ 5-6 ਸਨ ਕਾਮ ਰੂਪ ਜਾਣੈ ਸਭ ਮਾਇਆ ਸੁਪਨੈ ਜਿਨ ਕੇ ਧਰਮ ਨਾ ਦਾਇਆ ਇਹ ਸਾਰੇ ਦੇ ਜਿਹੜੇ ਸਾਰੇ ਰਾਕਸ਼ ਨੇ ਇਹ ਮਾਇਆ ਵਈ ਸਨ ਤੇ ਮਨ ਮਰਜ਼ੀ ਦੇ ਅਨੁਸਾਰ ਇਹ ਕਿਸੇ ਵੀ ਭੇਸ ਨੂੰ ਕਿਸੇ ਸਮੇਂ ਦੇ ਉੱਤੇ ਵੀ ਧਾਰਨ ਕਰ ਲੈਂਦੇ ਸਨ ਇਸ ਤੋਂ ਇਲਾਵਾ ਸੁਪਨੇ ਉਹ ਜਿਨ ਕੋ ਧਰਮ ਨਾ ਦਇਆ ਕਦੇ ਸੁਪਨੇ ਦੇ ਵਿੱਚ ਵੀ ਇਹਨਾਂ ਦੇ ਅੰਦਰ ਨਾ ਦਇਆ ਆਉਂਦੀ ਸੀ ਤੇ ਨਾ ਹੀ ਧਰਮ ਆਉਂਦਾ ਸੀ ਭਾਵ ਕੇ ਵੱਡੇ ਅਧਰਮੀ ਸਨ ਤੇ ਨਿਰਦਈ ਸਨ ਦਸ ਮੁਖ ਬੈਠ ਸਭਾ ਇੱਕ ਬਾਰਾ ਦੇਖ ਅਮਿਤ ਆਪਣ ਪਰਵਾਰਾ ਇੱਕ ਸਮੇਂ ਜਿਹੜਾ ਰਾਵਣ ਹੈ ਉਹ ਆਪਣੀ ਵੱਡੀ ਸਭਾ ਦੇ ਵਿੱਚ ਬੈਠਾ ਹੋਇਆ ਸੀ ਉਸਨੇ ਜਦੋਂ ਚਾਰੇ ਪਾਸੇ ਦੇਖਿਆ ਤੇ ਆਪਣੇ ਬਹੁਤ ਵੱਡੇ ਅਣਗਿਣਤ ਪਰਿਵਾਰ ਨੂੰ ਹੀ ਵੇਖਿਆ 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ ਗੁਰਬਾਣੀ ਦਾ ਮਹਾਵਾਕ ਹੈ ਕਿ ਇੰਨਾ ਵੱਡਾ ਉਸਦਾ ਇਕੱਲੇ ਰਾਵਣ ਦਾ ਪਰਿਵਾਰ ਹੀ ਸੀ 1 ਲੱਖ ਪੂਤ 1.25 ਲੱਖ ਨਾਤੀ 1 ਲੱਖ ਪੁੱਤਰ ਤੇ 1.25 ਲੱਖ ਅੱਗੋਂ ਪੋਤਰੇ ਇੰਨਾ ਵੱਡਾ ਪਰਿਵਾਰ ਸੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਰਾਵਣ ਇੱਕ ਸਮੇਂ ਸਭਾ ਦੇ ਵਿੱਚ ਬੈਠਾ ਤੇ ਉਹਨੇ ਆਸੇ ਪਾਸੇ ਦੇਖਿਆ ਤੇ ਬੜਾ ਅਣਗਿਣਤ ਪਰਿਵਾਰ ਹੀ ਉਸਨੂੰ ਆਪਣਾ ਪਰਿਵਾਰ ਹੀ ਉਸਨੂੰ ਦਿਖਾਈ ਦਿੱਤਾ। ਸੁੱਤ ਸਮੂਹ ਜਨ ਪਰ ਜਨ ਨਾਤੀ ਗਣ ਕੋ ਪਾਰ ਨਿਸਾਚਰ ਜਾਤੀ। ਭਾਵ ਕੇ ਪੁੱਤਰਾਂ ਪੋਤਰਿਆਂ ਕੁਟੰਬੀਆਂ ਦਾ ਜਿਹੜਾ ਪੂਰਾ ਦਰਬਾਰ ਹੈ ਉਹ ਭਰਿਆ ਹੋਇਆ ਸੀ। ਇਸ ਤੋਂ ਇਲਾਵਾ ਜਿਹੜੇ ਸੇਵਕ ਰਾਕੇਸ਼ ਸਨ ਉਹ ਕਿੰਨੇ ਜਾਤੀਆਂ ਦੇ ਸਨ, ਉਹਨਾਂ ਦੀ ਤੇ ਕਵੀ ਜੀ ਲਿਖਦੇ ਨੇ ਗਿਣਤੀ ਕੋਈ ਕਰ ਹੀ ਨਹੀਂ ਸਕਦਾ। ਸੇਨ ਬਿਲੋਕ ਸਹਿਜ ਅਭਿਮਾਨੀ ਬੋਲਾ ਬਚਨ ਕ੍ਰੋਧ ਮਦ ਸਾਨੀ। ਆਪਣੀ ਵੱਡੀ ਸਿਆਣਾ ਨੂੰ ਵੇਖ ਕੇ ਸੁਭਾਅ ਤੋਂ ਹੀ ਜਿਹੜਾ ਹੰਕਾਰੀ ਰਾਵਣ ਹੈ ਉਹ ਕ੍ਰੋਧ ਦੇ ਵਿੱਚ ਤੇ ਮਾਣ ਦੇ ਵਿੱਚ ਭਿੱਜ ਕੇ ਬੋਲਿਆ। ਸੁਣੋ ਸਕਲ ਰਜਨੀਚਰ ਜੂਥਾ ਹਮਰੇ ਬੈਰੀ ਬੇਵਦ ਬਰੂਥਾ। ਕਹਿੰਦਾ ਇਹ ਸਾਰੇ ਰਾਕਸ਼ਾਂ ਦੇ ਦਲੋ ਸੁਣੋ ਮੇਰੀ ਗੱਲ ਨੂੰ, ਦੇਵਤਿਆਂ ਦੇ ਸਾਰੇ ਜਿਹੜੇ ਸਮੂਹ ਨੇ ਉਹ ਸਾਡੇ ਬਹੁਤ ਵੱਡੇ ਵੈਰੀ ਨੇ। ਤੇ ਸਨਮੁਖ ਨਹੀਂ ਕਰੈ ਲੜਾਈ ਦੇਖ ਸਬਲ ਰਿਪ ਜਾਹੇ ਪਰਾਈ। ਰਾਵਣ ਕਹਿੰਦਾ ਪਰ ਉਹ ਜਿਹੜੇ ਦੇਵਤੇ ਨੇ ਸਾਹਮਣੇ ਹੋ ਕੇ ਸਾਡੇ ਨਾਲ ਨਹੀਂ ਲੜਦੇ, ਵੈਰੀ ਨੂੰ ਤਕੜਾ ਵੇਖ ਕੇ ਉਹ ਆਖਰਕਾਰ ਸਾਡੇ ਅੱਗੇ ਭੱਜ ਜਾਂਦੇ ਨੇ, ਸਾਡੇ ਤੋਂ ਬਚ ਕੇ ਦੌੜ ਜਾਂਦੇ ਨੇ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਸਭਾ ਦੇ ਵਿੱਚ ਆਖਿਆ ਰਾਵਣ ਨੇ। ਵਿੱਚ ਸਭਾ ਦੇ ਦੈਸਰੀ ਇੱਕ ਦਿਨ ਸਭ ਪਰਿਵਾਰ ਬੁਲਾਇਆ ਤੱਕ ਫਰਾਇਆ। ਰਾਕਸ਼ ਕੁਲ ਸਭ ਵੇਖ ਵੇਖ ਕੇ ਮਨ ਅੰਦਰ ਵਿਖਸਾਇਆ ਤੇ ਫੁਰਮਾਇਆ। ਸੁਣੋ ਰਾਕਸ਼ੋ ਨਸਲ ਤੁਹਾਡੀ ਦਿਨ ਦਿਨ ਚੜੇ ਸਵਾਈ ਤੋਟ ਨ ਆਈ। ਗਿਣਤੀ ਗਿਣੇ ਕੌਣ ਅਜ ਸਾਡੀ ਗਣਤ ਨ ਗਣੀਏ ਕਾਈ ਹੈ ਅਦ ਕਾਈ। ਚਤਰੰਗੀ ਸੈਣਾ ਨਿਜ ਤਕ ਤਕ ਬੋਲ ਪਿਆ ਹੰਕਾਰੀ ਵੱਡਾ ਮਕਾਰੀ। ਬੀਜ ਨਾਸ ਕਰਕੇ ਸੁਖ ਪਾਵੋ ਸੁਣੋ ਨਸਾਚਿਰ ਪਾਰੀ ਤੇ ਬਲਕਾਰੀ। ਇਹ ਵੈਰੀ ਹਨ ਦਨਜ ਵੰਸ਼ ਦੇ ਜੜੋਂ ਹੀ ਪੁੱਟ ਵਿਖਾਓ ਮਰਤਬੇ ਪਾਓ। ਅਰਸ਼ ਫਰਸ਼ ਨਿਤ ਲੋਕਾਂ ਅੰਦਰ ਦੇਵ ਨਾਸ ਕਰਵਾਓ ਟਿੱਲ ਨ ਲਾਓ। ਸਨਮੁਖ ਹੋ ਕੇ ਲੜਨ ਨਾ ਗੀਦੀ ਛੁਪ ਛੁਪ ਤੀਰ ਚਲਾਂਦੇ ਸ਼ਰਮ ਨ ਖਾਂਦੇ। ਦਨਜ ਵੰਸ਼ ਦਾ ਬਲ ਨਿਤ ਤੱਕ ਕੇ ਦਬਕ ਦਬਕ ਭੱਜ ਜਾਂਦੇ ਆਪ ਲੁਕਾਂਦੇ। ਕਹਿੰਦਾ ਕਿ ਦੇਵਤੇ ਲੜਦੇ ਤੇ ਜ਼ਰੂਰ ਨੇ ਪਰ ਆਖਰਕਾਰ ਸਾਡੇ ਤੇ ਲੁਕ ਕੇ ਵਾਰ ਕਰਦੇ ਨੇ, ਸਾਡਾ ਸਾਹਮਣਾ ਨਹੀਂ ਕਰਦੇ ਤੇ ਫਿਰ ਦੌੜ ਜਾਂਦੇ ਨੇ। ਤੇਨ ਕਰ ਮਰਨ ਏਕ ਬਿਦ ਹੋਈ ਕਹੋ ਬੁਝਾਏ ਸੁਣੋ ਅਬ ਸੋਈ। ਰਾਵਣ ਕਹਿੰਦਾ ਕਿ ਇਹਨਾਂ ਦੇਵਤਿਆਂ ਦੀ ਮੌਤ ਦਾ ਇੱਕ ਢੰਗ ਮੇਰੇ ਮਨ ਦੇ ਵਿੱਚ ਆਉਂਦਾ ਹੈ ਜਿਹਨੂੰ ਅਪਣਾਇਆ ਜਾ ਸਕਦਾ, ਹੁਣ ਮੈਂ ਸਮਝਾ ਕੇ ਉਹ ਤਰੀਕਾ ਤੁਹਾਨੂੰ ਦੱਸਦਾ ਹਾਂ ਤੇ ਤੁਸੀਂ ਧਿਆਨ ਦੇ ਨਾਲ ਸਾਰੇ ਸੁਣੋ। ਦਿਜ ਭੋਜਨ ਮਖ ਹੇਮ ਸਰਾਦਾ ਸਭ ਕਹਿ ਜਾਏ ਕਰੋ ਤੁਮ ਬਾਦਾ। ਰਾਵਣ ਕਹਿੰਦਾ ਕਿ ਦੇਵਤਿਆਂ ਦੇ ਬਲ ਨੂੰ ਵਧਾਉਣ ਵਾਲੇ ਬ੍ਰਹਮ ਭੋਜ ਜਗ ਹਵਨ ਅਤੇ ਸ਼ਰਾਧ ਇਹਨਾਂ ਸਾਰਿਆਂ ਦੇ ਵੱਲੋਂ ਕੀਤੇ ਜਾਂਦੇ ਨੇ ਪੰਡਤਾਂ ਦੇ ਵੱਲੋਂ, ਤੇ ਤੁਸੀਂ ਜਾ ਕੇ ਉਹਨਾਂ ਸਾਰਿਆਂ ਦੇ ਵਿੱਚ ਵਿਘਨ ਪੈਦਾ ਕਰੋ ਤਾਂ ਕਿ ਨਾ ਬ੍ਰਹਮ ਭੋਜ ਹੋਵੇ ਨਾ ਯੱਗ ਹੋਵੇ ਤੇ ਨਾ ਹਵਨ ਤੇ ਸ਼ਰਾਧ ਹੋਵੇ, ਤਾਂ ਕਿ ਇਹਨਾਂ ਦਾ ਬਲ ਕਿਸੇ ਵੀ ਤਰੀਕੇ ਦੇ ਨਾਲ ਵਧੇ ਨਾ ਸਗੋਂ ਘਟ ਜਾਵੇ। ਛੁਦਾ ਛੀਨ ਬਲਹੀਨ ਸੁਰ ਸਹਿਜ ਮਿਲੈ ਆਏ ਤਬ ਮਾਰ ਹੋ ਕੇ ਛਾੜੇ ਹੋ ਭਲੀ ਪਾਂਤ ਅਪਨਾਏ। ਕਹਿੰਦਾ ਕਿ ਫਿਰ ਭੁੱਖ ਦੇ ਨਾਲ ਕਮਜ਼ੋਰ ਤੇ ਬਲਹੀਨ ਹੋ ਕੇ ਜਿਹੜੇ ਦੇਵਤੇ ਨੇ ਉਹ ਸਹਿਜ ਦੇ ਨਾਲ ਹੀ ਸਾਨੂੰ ਆਣ ਕੇ ਮਿਲਣਗੇ, रावण कहिंदा है कि उस वेले उन्हां नूं जां ते मैं मार दियांगा ते जां फिर चंगी तरह अपने अधीन करके उन्हां नूं त्याग दियांगा, उन्हां नूं छड्ड दियांगा। मौत इन्हां दी करनी लाजम, इस बिद हथ विखाओ मजा चखाओ, होम जग नहीं वेद सरादा, अंदर विघन मचाओ मार पजाओ, भुख नाल सब देव दुखी हो, दनज शरण विच आसन जा मर जासन, खैर मिले ना मंगिया दर दर, केर केर घर घर टोक मंगासन ते तरसासन, चरण शरण विच देव या साडी, जाओ एथे आवन शोर मचावन, राक्ष कुंभ करण जेह योदे, ज्यू दे जी मुकावन देर न लावन, मार दईए जा छड़िए एकदम, देव दुनी दे सारे पारे पारे, करो सफाई इना वाली, एक किस्मत दे मारे वड़े नकारे। रावण कहिंदा कि तुसी इना दे यज्ञां दे विच हवना दे विच विघन जाके पैदा करो। मेघनाद कहो पुन हंकरावा, दीनी सिख बल बयर बढ़ावा। इस तों बाद फिर रावण ने अपने पुत्र मेघनाद नूं बुलाया ते उस नूं सिख्या दे के उस दे बल ते देवतियां प्रति वैर नूं बहुत ज्यादा वधाया। जे सुर समर तीर बलवाना, जिनके लरबे कर अभिमाना। मेघनाद नूं रावण कहिंदा है के जेड़े देवते रण तीर अते बलवान ने अते जिन्ना दे विच लड़न दा बहुत वड्डा अभिमान है, तिने जीत रण आकिस बादी, अपने पुत्र नूं आग्या दित्ती के जेड़े अगे अड़दे ने, जेड़े बड़े योधे ने, जिन्ना दे मन दे विच लड़ाई दा अभिमान है, उन्हां नूं युद्ध दे विच तू जित के ते फिर बन के मेरे कोल लै के आना है। इस प्रकार दा आदेश अपने पुत्र मेघनाद नूं दित्ता रावण। मेघनाद फिर जेठे पुत नूं दैसर पास बुलावे ते समझावे, देव जगत दे वैरी पारे इन्हां नूं जित आवे दिल नूं पावे, इस नगरी विच धनुष वंश नूं पूरब सुरां सताया मार मुकाया, तू है दनज वंश दा सूरा, लै बदला फुरमाया रावण जाया, जिथे किते कोई देव मिले तद जूंदा ना छड आई मार मुकाई, बचे मार तो तेरी जेकर मुश्कां बन ले आई एथे आई। पहली गल है के मार देवी ते बहुतियां सारियां नूं तू फिर मुश्कां बन के ते बन के मेरे कोल हाजिर करे, आदेश दिता रावण ने अपने पुत्र नूं। ओठ सुत पित अनुशासन कांदी, जदों पिता दा आदेश मिलिया ते पुत्र ने उठ के अपने पिता दी आग्या नूं सिर मत्थे दे उत्ते प्रवान कीता। मेघनाद बोलिया सत बचन पिता जी, ए बिद सब ही आग्या दीनी, आपन चलियो गदा कर लीनी। इस प्रकार दे नाल सारिया नूं आग्या दे के ते फिर आप गदा लै के गुरज लै के उथों चल पिया। चलत दिसानन डोलत अवनी, गर्जत गर्भ स्रवै सुर रवनी। ग्रंथाकार तुलसीदास जी बयान करदे ने के जदों रावण चलिया ते ओदे चलन दे नाल धरती डोलन लगी, इस तों इलावा ओदी गर्ज नूं सुन के जिहड़ियां देवतियां दीआं इस्त्रियां सन उहनां दे गर्भां दे विचों बच्चे डिगण लगे, इन्नी घबराहट पैदा होई। रावण आवत सुनियो सकोहा, देवन तके मेर गिर खोहा। भाव के रावण नूं क्रोध दे नाल आउंदा जदों देवतियां ने सुनिया ते फिर जेड़े देवते सी ओह समेर पर्वत दीआं गुफावां दे विच लुकण दे वास्ते दौड़ गए। दिग पालन के लोक सुहाए, सोने सकल दसानन पाए। रावण ने दिगपालां दे सुंदर लोकां नूं सुन्ना पिया वेख्या क्योंकि डर दे मारे वह अपनियां पुरियां नूं छड के दौड़ गए सन। पुन पुन सिंह नाद कर पारी दे देव तन गार पचारी। उस वेले बार बार शेव शेर दे वांग गरज के जेड़ा रावण है ओ देवत्यां नूं वंगारदा है ते नाले गालां कढ़दा है। इस प्रकार दे नाल उस वेले जेड़ी धुम सी ओ रावण दी मची। इवें किवें फरमा के रावण गंदा गदा हथ विच लीती गंदी नीति। हिली तरत आकाश कंबिया कंबे तबक कुरीती नाल पलीती। डोल गई सी धरती सारी गर्ज जदों उस लाई डंक बजाई। डिगे गर्भ देवियां पेटों डर डर जिंद सुकाई बहुड़ रघुराई। अत क्रोधी जा बर नू तक तक देव कंदरी वड़ दे ना ओ लड़ दे। पाव के कंदरा दे विच गुफावां दे विच देवते डर दे मारे जाके छुप गए ने। किसे ने भी रावण दा सामना ना कीता। पुन मद मत फिरै जग तावा प्रतिपट खेजत कहू ना पावा। इस तों बाद रण दे विच मतवाला होके मद दे विच होके अपनी टक्कर दा योदा लभण दी चेष्टा रावण करदा रहा पर जगत दे विच कोई भी ओदी टक्कर दा योदा ओनू ना मिले। रब सस पवन बरन बन धन तारी अग्न काल जम सब अद कारी। ग्रंथाकार तुलसीदास जी बयान करदे ने कि सूरज चंद्रमा इस तों इलावा हवा दा देवता वरण कबेर अग्नि काल यम ए सारे दे सारे बहुत ज्यादा डर चुके सन। इन्हां ने किसे ने भी रावण दा सामना ना कीता। किन्नर सिद्ध मनज सुर नागा हर सब ही के पंथ लागा। इस तों इलावा किन्नर सिद्ध मनुख देवते ते नाग ए सारे दे सारे डर चुके सन रावण तों ते ओ हाथ धो के रावण इन्हां दा इन्हां दे पिछे पै गया सी। ब्रह्म सृष्ट जह लग तन तारी दस मुख दसर दस वरती नर नारी। कवि जी लिखते ने कि ब्रह्मा दी सृष्टि दे विच जिथों तक भी शरीर तारी स्त्री या पुरुष मौजूद सन सब रावण दे वस दे विच हो गए सन। सारे रावण दा लोहा मनदे सन। आयस करें सकल पै पीता नमः आए नित चरण बनीता। डर दे मारे ए सारे दे सारे रावण दी आज्ञा दा पालन करदे सन ते नित आके निम्रता सहित रावण दे चरणा दे उते अपने सिरां नूं चुकाउंदे सन। जान जिगर विच सड़ दे अंदर पड़ दे जान जिगर विच सड़ दे अंदर पड़ दे इंदर वरन जम राजे पारे वायु अग्न कबेर चढ़े समे वायु अग्न कबेरू चढ़े समेरू। सुन्नी वेख धरते सारी सिंह नाद कर पेरू वजे चुफेरू। आओ आओ अजमाओ निज बल जे देवां दे जाए क्यों लुक पाए। नाल नाल दे सिर दे गाला चोट नगारे लाए बंब वजाए। नाले वंगारदा है नाले गाला कढ़दा है ते नाले कहिंदा है कि आण के मेरा सामना करो पर किसे ने आण के रावण दा सामना नहीं कीता। वड्डा नीच हंकारी राक्षस जग जे तूसी पारा विच संसारा। पौन पानी अग्नि वसे दे सूरज चंद गणारा काल भी पारा। वरन कुबेर देवते सारे इस अनुकूल विचारे करन गुजारे। किन्नर जच मानस सब नागे ढूंढ ढूंढ इस मारे नीच नकारे। ब्रह्म लोक तो मात लोक तक सब अधीन नर नारी इस अनुसारी। ब्रह्मा दे लोक तो मात लोक तक सारे रावण दी आग्या दे विच ही चलदे से। भोज बल बिसव बर कर राख्यो को ना सत सुतत्र मंडलीक मन रावण राज करें निज मंत्र। ग्रंथाकार तुलसीदास जी बयान करदे ने कि अपनियां बाहां दे बल दे नाल संसार नूं रावण ने अपने वस दे विच कर लिया सी ते फिर किसे नूं भी उसने सुतंत्र नहीं सी रहन दिता, भाव के सारयां दे उत्ते आप शासन करदा सी। इसे प्रकार दे नाल मंडलीकां दे जिहड़े सिरताज ने, इस तरह मंडलीकां दा सिरताज रावण अपनी मन मर्जी दे नाल ही अपने राज नूं करन लगा। देव जाच गंधर्व नर किन्नर नाग कुमार जीत बरी निज बाहुबल बहु सुंदर बर नार। इस तो अलावा देवत्या जच्छा गंधर्वा मनुखा किन्नरा ते नागा दिया जड़िया कुमारिया सन ते जड़िया होर सुंदर ते उत्तम औरतां सन ਉਹਨਾਂ ਨੂੰ ਆਪਣੇ ਬਾਹੂ ਬਲ ਦੇ ਨਾਲ ਜਿੱਤ ਕੇ ਰਾਵਣ ਨੇ ਉਹਨਾਂ ਦੇ ਨਾਲ ਵਿਆਹ ਕਰਵਾ ਲਿਆ ਸੀ। ਆਗਿਆਕਾਰੀ ਇਸ ਦਿਨ ਚਰ ਰਹਿਣ ਸ਼ਰਨ ਵਿੱਚ ਆਈ, ਰਹਿਣ ਸ਼ਰਨ ਵਿੱਚ ਆਰੀ ਹੋਸ਼ ਸੀ ਮਾਰੀ, ਕੋਈ ਸੁਤੰਤਰ ਨਾ ਸੀ ਜਗ ਵਿੱਚ ਸਿੱਕਾ ਜਿਹਾ ਚਲਾਇਆ ਜ਼ੋਰ ਵਧਾਇਆ, ਸਰਬ ਸ਼੍ਰੋਮਣੀ ਰਾਜੇ ਰਾਵਣ ਨਿਜ ਬਲ ਰਾਜ ਕਮਾਇਆ ਅਤਾ ਚਾਇਆ। ਦੇਵ ਜਛ ਗੰਧਰਵ ਤੇ ਕਿੰਨਰ ਦੇਵ ਦਨਜ ਦੁਖਿਆਰੀ ਸ੍ਰਿਸ਼ਟੀ ਸਾਰੀ, ਜੋ ਜਿੱਤੀ ਜਗ ਸੁੰਦਰ ਕੰਨਿਆ ਤੁਰਤ ਬਣਾਈ ਨਾਰੀ ਰਜਨੀ ਚਾਰੀ। ਭਾਵ ਕਿ ਇਸ ਪ੍ਰਕਾਰ ਦੇ ਨਾਲ ਇਸ ਦੈਂਤ ਨੇ ਆਪਣਾ ਜਿਹੜਾ ਪ੍ਰਭਾਵ ਸੀ ਉਹ ਸਾਰਿਆਂ ਦੇ ਉੱਤੇ ਪ੍ਰਚੰਡ ਕਰ ਦਿੱਤਾ। ਇੰਦਰ ਜੀਤ ਸਨ ਜੋ ਕਛ ਕਹਿਓ ਸੋ ਸਭ ਜਨ ਪਹਿਲੇ ਕਰ ਰਹਿਓ। ਜਿਹੜਾ ਮੇਘਨਾਦ ਸੀ ਉਹਨੂੰ ਹੁਕਮ ਕੀਤਾ ਸੀ ਰਾਵਣ ਨੇ ਕਿ ਸਾਰਿਆਂ ਦੇ ਯੱਗਾਂ ਦੇ ਵਿੱਚ ਵਿਘਨ ਪੈਦਾ ਕਰ, ਇਸ ਕਰਕੇ ਪਹਿਲਾਂ ਹੀ ਉਹ ਸਾਰਾ ਕੰਮ ਰਾਵਣ ਦੇ ਹੁਕਮ ਦੇ ਨਾਲ ਪੂਰਾ ਕਰ ਰਿਹਾ ਸੀ। ਪ੍ਰਥਮ ਜਿਨ ਕਹੋ ਆਇਸ ਦੀਨਾ ਤਿੰਨ ਕਰ ਚਰਤ ਸੁਣੋ ਜੋ ਕੀਨਾ। ਪਹਿਲਾਂ ਹੀ ਮੇਘਨਾਦ ਨੂੰ ਤੇ ਉਹਦੇ ਸਾਥੀਆਂ ਨੂੰ ਜਿਹੜਾ ਰਾਵਣ ਨੇ ਹੁਕਮ ਕੀਤਾ ਸੀ ਉਹ ਉਹਦੇ ਹੁਕਮ ਦੇ ਅਨੁਸਾਰ ਉਹ ਸਾਰਾ ਕੁਝ ਹੀ ਕਰ ਰਹੇ ਸਨ। ਜੋ ਕੁਝ ਉਹਨਾਂ ਨੇ ਕੀਤਾ ਮੇਘਨਾਦ ਤੇ ਮੇਘਨਾਦ ਦੇ ਸਾਥੀਆਂ ਨੇ, ਕਵੀ ਜੀ ਲਿਖਦੇ ਨੇ ਕਿ ਮੈਂ ਉਹਨਾਂ ਦੇ ਕੌਤਕਾਂ ਦਾ ਥੋੜਾ ਬਿਆਨ ਕਰਦਾ ਕਿ ਉਹਨਾਂ ਨੇ ਕਿਸ ਤਰ੍ਹਾਂ ਦਾ ਜਿਹੜਾ ਸੀ ਮਾਹੌਲ ਉਹ ਪੈਦਾ ਕਰ ਦਿੱਤਾ। ਦੇਖ ਭੀਮ ਰੂਪ ਸਭ ਪਾਪੀ ਨਿਸ਼ਚਰ ਨਿਕਟ ਦੇਵ ਪਰ ਤਾਪੀ। ਭਾਵ ਕਿ ਉਹ ਜਿਹੜੇ ਸਾਰੇ ਰਾਖਸੀ ਉਹ ਵੇਖਣ ਦੇ ਵਿੱਚ ਹੀ ਬਹੁਤ ਜ਼ਿਆਦਾ ਭਿਆਨਕ ਲੱਗਦੇ ਸਨ। ਪਾਪੀ ਦੇਵਤਿਆਂ ਨੂੰ ਉਹ ਪਾਪੀ ਸਾਰਿਆਂ ਦੇਵਤਿਆਂ ਨੂੰ ਉਹ ਸਤਾਉਣ ਵਾਲੇ ਸਨ। ਕਰੈ ਉਪਦਰਵ ਅਸਰ ਨਿਕਾਇਆ ਨਾਨਾ ਰੂਪ ਤਰੈ ਕਰ ਮਾਇਆ। ਉਹ ਬਹੁਤ ਜ਼ਿਆਦਾ ਰਾਖਸ਼ ਗੜਬੜ ਪੈਦਾ ਕਰਨ ਵਾਲੇ ਸਨ। ਇਸ ਤੋਂ ਇਲਾਵਾ ਮਾਇਆ ਵਈ ਸਨ, ਅਨੇਕ ਪ੍ਰਕਾਰ ਦੇ ਰੂਪਾਂ ਨੂੰ ਉਹ ਆਪਣੀ ਮਾਇਆ ਦੇ ਨਾਲ ਧਾਰਨ ਕਰ ਲੈਂਦੇ ਸਨ। ਜਿਹ ਬਿਦ ਹੋਏ ਧਰਮ ਨਿਰਮੂਲਾ ਸੋ ਸਭ ਕਰੈ ਬੇਦ ਪ੍ਰਤੀਕੂਲਾ। ਭਾਵ ਕਿ ਜਿਸ ਪ੍ਰਕਾਰ ਦੇ ਨਾਲ ਧਰਮ ਦਾ ਵਿਨਾਸ਼ ਹੋ ਜਾਵੇ ਤੇ ਵੇਦ ਦੇ ਵਿਰੁੱਧ ਉਹ ਸਾਰੇ ਦੇ ਸਾਰੇ ਕਰਮ ਕਰਦੇ ਸਨ, ਸਾਰੇ ਦੇ ਸਾਰੇ ਵੇਦਾਂ ਦੇ ਵਿਰੋਧੀ ਕਰਮ ਕਰਦੇ ਸਨ। ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਖਲਬਲੀ ਜਿਹੜੀ ਹੈ ਉਹ ਮਚਾ ਦਿੱਤੀ ਹੈ ਸਾਰੇ ਜਗਤ ਦੇ ਵਿੱਚ। ਪਾਇਆ ਗਿਆ ਜਿਸ ਪਿਤਾ ਮੇਘ ਨੇ, ਪਾ ਗਿਆ ਨਿਜ ਪਿਤਾ ਮੇਘ ਨੇ, ਦੇਵਪੁਰੀ ਸਭ ਮਾਰੀ ਹੱਦ ਗੁਜ਼ਾਰੀ, ਨਿਪਟ ਪਲਕ ਵਿੱਚ ਵੀਰ ਬਹਾਦਰ ਮਾਰੀ ਇੱਕ ਕਲਕਾਰੀ ਜਿੰਦ ਨਿਕਾਰੀ, ਭਾਂਤ ਭਾਂਤ ਦੇ ਰੂਪ ਬਣਾ ਕੇ ਹੋਣਕ ਰੂਪ ਕੁਚਾਰੀ ਤੇ ਦੁਰਾਚਾਰੀ, ਜੋ ਸਨ ਦੇਵ ਦੁਨੀ ਦੇ ਇਕਦਮ ਕੀਤੇ ਬਹੁਤ ਦੁਖਾਰੀ ਪਾਰੀ ਪਾਰੀ, ਕਰਮ ਧਰਮ ਦੀ ਹਾਨੀ ਥਾਂ ਥਾਂ ਉਲਟ ਬੇਦ ਬਿਦ ਹੋਏ ਨਾ ਕੋਈ ਨਾ ਉਲਟ ਬੇਦ ਬਿਦ ਹੋਏ ਨਾ ਰੋਕੇ ਕੋਏ। ਭਾਵ ਕਿ ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਸਾਰੇ ਦੇ ਸਾਰੇ ਜਿਹੜੇ ਕਰਮ ਸੀ ਉਹ ਧਰਮ ਨੂੰ ਵਿਨਾਸ਼ ਕਰਨ ਦੇ ਵਾਸਤੇ ਕੀਤੇ। ਅਜਿਹੇ ਜਿਹੇ ਦੇਸ ਤੇਨ ਦਿਜ ਪਾਵੈ ਨਗਰ ਗਉਪੁਰ ਆਗ ਲਗਾਵੈ। ਜਿੱਥੇ ਜਿੱਥੇ ਵੀ ਉਹ ਦੇਖਦੇ ਸਨ ਗਊਆਂ ਨੂੰ ਤੇ ਪੰਡਤਾਂ ਨੂੰ, ਉਹਨਾਂ ਉਹਨਾਂ ਨਗਰਾਂ ਪਿੰਡਾਂ ਤੇ ਕਸਬਿਆਂ ਨੂੰ ਉਹ ਅੱਗ ਲਾ ਕੇ ਸਾੜ ਦਿੰਦੇ ਸਨ। ਸੁਭ ਆਚਰਣ ਕਤੂ ਨਾ ਹੋਈ ਦੇਵ ਬਿਪਰ ਗੁਰ ਮਾਣ ਨਾ ਕੋਈ। ਭਾਵ ਕੇ ਜਿੰਨੇ ਵੀ ਜੱਗ ਹਵਨ ਸ਼ਰਾਧ ਆਦਿਕ ਕਰਮ ਸਨ ਸ਼ੁਭ ਆਚਰਣ ਵਾਲੇ, ਉਹ ਕਿਤੇ ਵੀ ਹੋਣ ਨਹੀਂ ਸਨ ਦਿੰਦੇ। ਇਸ ਤੋਂ ਇਲਾਵਾ ਦੇਵਤੇ ਬ੍ਰਾਹਮਣ ਤੇ ਗੁਰੂ ਨੂੰ ਕੋਈ ਵੀ ਨਹੀਂ ਸੀ ਮੰਨਦਾ, ਉਹਨਾਂ ਦੇ ਸਨਮਾਨ ਨੂੰ ਹੀ ਘਟਾ ਦਿੱਤਾ ਸੀ। ਨਹੀਂ ਹਰ ਭਗਤ ਜਗਤ ਤਪ ਗਿਆਨ ਗਿਆਨਾ ਸਪਨਿਓ ਸੁਣੇ ਨਾ ਬੇਦ ਪੁਰਾਣਾ। ਭਾਵ ਕੇ ਹਰੀ ਦੀ ਭਗਤੀ ਯੱਗ ਤਪ ਤੇ ਗਿਆਨ ਵੀ ਨਹੀਂ ਸਨ ਰਹਿ ਚੁੱਕੇ। ਉਸ ਵੇਲੇ ਵੇਦਾਂ ਤੇ ਪੁਰਾਣਾਂ ਨੂੰ ਸੁਪਨੇ ਦੇ ਵਿੱਚ ਵੀ ਕੋਈ ਸੁਣਨਾ ਮਨਜ਼ੂਰ ਨਹੀਂ ਸੀ ਕਰਦਾ। ਸਾਰਿਆਂ ਦੇ ਉੱਤੇ ਐਸਾ ਦਬਦਬਾ ਪਾ ਦਿੱਤਾ ਸੀ ਇਸ ਰਾਵਣ ਦੇ ਪੁੱਤਰ ਮੇਘਨਾਦ ਨੇ ਤੇ ਉਹਦਿਆਂ ਸਾਥੀਆਂ ਨੇ। ਦੇਵ ਜਗਤ ਦੇ ਗਊ ਬ੍ਰਾਹਮਣ ਰਜ ਕੇ ਦੁਖੀਏ ਹੋਏ ਨੈਣ ਪਰ ਰੋਏ। ਸਦਾਚਾਰ ਲੁਕ ਗਿਆ ਵਿਚਾਰਾ ਗੁਰੂ ਪੀਰ ਨਾ ਕੋਈ ਹਾ ਹਾ ਹੋਈ। ਹਰੀ ਭਗਤ ਗੁਰ ਗਿਆਨ ਧਿਆਨ ਸਭ ਵੇਦ ਵੇਦ ਵਿਧੀ ਸੀ ਜੋਈ ਛਪ ਖਲੋਈ। ਜਪ ਤਪ ਜੋਗ ਬਿਰਾਗ ਸਤ ਸੰਗਤ ਕਿਤੇ ਨਾ ਨਜ਼ਰੀ ਆਵੇ ਜਾਂ ਸੁਣ ਪਾਵੇ। ਗਊ ਬ੍ਰਾਹਮਣ ਦੇ ਤਕ ਤਕ ਡੇਰੇ ਹੱਥੀ ਲਾਂਬੂ ਲਾਵੇ ਨਾਸ਼ ਕਰਾਵੇ। ਇਸ ਪ੍ਰਕਾਰ ਦੇ ਨਾਲ ਧਰਮ ਦਾ ਹਰ ਇੱਕ ਪ੍ਰਕਾਰ ਦੇ ਨਾਲ ਇਹਨਾਂ ਰਾਕਸ਼ਾਂ ਨੇ ਵਿਨਾਸ਼ ਕਰਨਾ ਚਾਹਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਤੁਲਸੀ ਦਾਸ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾ।